ਸਤਨਾਮ ਸ੍ਰੀ ਵਾਹਿਗੁਰੂ ਜੀਓ। ਜੈ ਸ੍ਰੀ ਮਹਲਾ ਪੰਜਵਾਂ। ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕੋਈ ਜਾਣੈ ਕਵਨ ਇਹਾ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੂਜੈ ਤਾਕੀ ਨਿਰਮਲ ਰੀਤ। ਕੋਈ ਜਾਣੈ ਕਵਨ ਇਹਾ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੂਜੈ ਤਾਕੀ ਨਿਰਮਲ ਰੀਤ। ਰਹਾਉ ਮਾਤ ਪਿਤਾ ਬਨਤਾ ਸੁਧ ਬੰਦਬ, ਇਸ਼ਟ ਮੀਤ ਅਰ ਪਾਈ। ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ। ਹਾ ਹਾ ਕਰਦ ਬਿਹਾਨੀ ਅਵਧੈ, ਤਾਂ ਮੈਂ ਸੰਤੋਖ ਨਾ ਪਾਇਆ। ਹਸਤ ਰਥ ਅਸਵ ਪਵਨ ਤੇਜ ਧਣੀ, ਭੂਮਨ ਚਤੁਰਾਂਗਾ। ਸੰਗ ਨਚਾ ਲਿਓ ਇਨ ਮੈਂ ਕਛੁਐ, ਊਟ ਸਿਧਾਇਓ ਨਾਂਗਾ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ, ਤਾਕੈ ਅਰ ਅਰ ਗਾਈਐ। ਨਾਨਕ ਈਆ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕਹਿ ਪਾਈਐ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ, ਤਾਕੈ ਹਰ ਹਰ ਗਾਈਐ। ਨਾਨਕ ਈਆ ਸੁਖ ਆਗੈ ਮੁਖੀ ਉਜਲ, ਸੰਗ ਸੰਤਨ ਕਹਿ ਪਾਈਐ। ਕੋਈ ਜਾਣੈ ਕਵਨ ਈਆ ਜਗਮੀਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰ ਹੋ ਕੇ ਸਤਿਗੁਰੂ ਦੀ ਮਹਾਨ ਪਵਿੱਤਰ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪਿੱਛੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਸ਼ਬਦਾਂ ਦੀ ਕਥਾ ਸੰਪੂਰਨ ਹੋ ਚੁੱਕੀ ਹੈ। ਹੁਣ ਅੱਗੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਬਾਣੀ ਕੇ ਬੋਹਿਤ ਮਹਾਨ ਪਰਉਪਕਾਰੀ ਸਤਿਗੁਰੂ ਜੈ ਸ੍ਰੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜੈ ਸ੍ਰੀ ਮਹੱਲਾ ਪੰਜਵਾਂ ਕਰ ਤੀਜਾ। ਜੈ ਸ੍ਰੀ ਰਾਗ ਦਾ ਨਾਮ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਰ ਤੀਜਾ ਤੀਜੀ ਕਰ ਸੁਰ ਤਾਲ ਵਿੱਚ ਇਹ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸੁੰਦਰ ਦੀਵਾਨ ਸਜਿਆ ਹੋਇਆ। ਬੇਅੰਤ ਸੰਗਤਾਂ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕਰ ਰਹੀਆਂ ਹਨ। ਕੁਝ ਪ੍ਰੇਮੀਆਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਸਵਾਲ ਕੀਤਾ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਕੋਈ ਜਾਣੈ ਕਵਨ ਇਹਾ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੂਜੈ ताकि निर्मल रीत रहाओ।
धन गुरु अर्जन देव महाराज सच्चे पातशाह दे चरणा विच संगत विचों किसे प्रेमी ने सवाल किया, हे ग्रीवन वाई सतगुरु जी, आप कृपा करके दसो बई इस संसार दे विच इस मनुख दा असली मित्र कौन है। तां साहिब सतगुरु सच्चे पातशाह इस गल दा की जवाब दिंदे हन, कोई जानै कवन इहां जग मीत। इस गल नूं कोई विरला ही जानदा है, केड़ी गल नूं? कवन इहां जग मीत, बई इथे संसार दे विच साडा असली मित्र कौन है। इस गल नूं कोई विरला ही जानदा है, ते फिर इस गल नूं जानदा कौन है? ता हजूर रिश्ता नाल ही जवाब दिंदे हन, जिस होए कृपाल सोई बिध बुझै, जिस उते मेरा वाहिगुरु अकाल पुरख वाहिगुरु प्रसन्न होवे, ओही इस तरकीब नूं इस जुगती नूं समझदा है, ताकि निर्मल रीत पर ओदी जेड़ी जीवन दी रीत रहत मर्यादा है, ओदी रहनी बहनी कहनी ते सहनी ओ महान पवित्र हो जांदी है। साहिब सतगुरु सच्चे पातशाह ने जदों ए बचन आखे ता एक प्रेमी उठ के कहन लगा, सच्चे पातशाह तुसी ए गल आखी है, कोई जाने इस गल नूं कोई विरला ही जानदा है कि संसार दे विच साडा इत्थे असली मित्र कौन है। जदों असी संसार वाल निगाह मार के देखदे हां, सब तो पहला माता पिता आउंदे ने, जो बच्चे नूं जन्म दिंदे हन, पालदे भी हन, पढ़ाउंदे भी हन, लिखाउंदे भी हन, अपने पैरां सिर खड़ा करदे हन। फिर दूसरे नंबर ते जदों मनुख जवान हो जांदा है, ओहदा विआह हो जांदा है, ओहदा जीवन साथी ओहदी धर्म पत्नी बन जांदी है। तीसरे नंबर ते फिर अगे पुत्र पैदा हो जांदे हन, अते चौथे नंबर ते जिहड़े साडे होर रिश्तेदार साख संबंधी ने, होर साडे प्यारे मित्र ते भरा, ਉਹਨਾਂ ਨੂੰ ਇਹ ਮਨੁੱਖ ਆਪਣਾ ਮਿੱਤਰ ਸਮਝਦੇ। ਅਸੀਂ ਸਾਰੇ ਇਹਨਾਂ ਸਾਰਿਆਂ ਨੂੰ ਆਪਣਾ ਮਿੱਤਰ ਸਮਝਦੇ ਹਾਂ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦਾ ਜਵਾਬ ਅੱਗੇ ਬਖਸ਼ਿਸ਼ ਕਰਦੇ ਹਨ।
ਮਾਤ ਪਿਤਾ ਬਨਤਾ ਸੁਤ ਬੰਦਪ ਇਸ਼ਟ ਮੀਤ ਅਰ ਭਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਠੀਕ ਹੈ, ਮਾਤਾ ਪਿਤਾ ਸਾਨੂੰ ਜਨਮ ਦਿੰਦੇ ਹਨ, ਪਾਲਦੇ ਵੀ ਹਨ, ਪੜ੍ਹਾਉਂਦੇ ਵੀ ਹਨ, ਲਿਖਾਉਂਦੇ ਵੀ ਹਨ। ਬੰਤਾ ਇਸਤਰੀ ਸੁਤ ਪੁੱਤਰ ਬੰਧਪ ਹੋਰ ਸਾਖ ਸੰਬੰਧੀ ਇਸ਼ਟ ਮੀਤ ਅਰ ਭਾਈ, ਜਿਹੜੇ ਸਾਡੇ ਪਿਆਰੇ ਮਿੱਤਰ ਦੋਸਤ ਹੁੰਦੇ ਨੇ ਅਤੇ ਸਾਡੇ ਭਰਾ, ਠੀਕ ਹੈ ਅਸੀਂ ਇਹਨਾਂ ਨੂੰ ਭਾਵੇਂ ਆਪਣਾ ਮਿੱਤਰ ਮੰਨਿਆ ਹੈ।
ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ
ਸਹਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਰ ਸੱਚ ਤਾਂ ਇਹ ਹੈ, ਇਹ ਕੋਈ ਪੂਰਵਲੇ ਜਨਮਾਂ ਦੇ ਕਰਮਾਂ ਦੇ ਸੰਜੋਗਾਂ ਵਸ਼ ਸਾਰੇ ਸਾਖ ਸੰਬੰਧੀ ਮਿਲੇ ਨੇ, ਭਾਵ ਕੋਈ ਦੇਣ ਲੈਣ ਦੇ ਸੰਬੰਧ ਕਰਕੇ ਹੀ ਇੱਕ ਦੂਸਰੇ ਨਾਲ ਜੁੜੇ ਨੇ। ਅੰਤ ਹੈ ਕੋ ਨਾ ਸਹਾਈ, ਜਦੋਂ ਅੰਧਾ ਸਮਾਂ ਆਉਂਦਾ ਹੈ, ਉਸ ਵੇਲੇ ਇਹਨਾਂ ਸਾਰਿਆਂ ਵਿੱਚੋਂ ਕੋਈ ਸਾਡੀ ਸਹਾਇਤਾ ਨਹੀਂ ਕਰ ਸਕਦਾ। ਇਹ ਤੇ ਇੱਕ ਅਟਲ ਸੱਚਾਈ ਹੈ। ਠੀਕ ਹੈ, ਜਦੋਂ ਕੋਈ ਆਦਮੀ ਚੜ੍ਹਾਈ ਕਰ ਜਾਂਦਾ ਹੈ, ਉਹਦਾ ਅਫਸੋਸ ਸਾਰਿਆਂ ਨੂੰ ਹੁੰਦਾ ਹੈ, ਪਰ ਉਹਦੀ ਸਹਾਇਤਾ ਤੇ ਕੋਈ ਨਹੀਂ ਕਰ ਸਕਦਾ। ਇਹ ਇੱਕ ਅਟਲ ਸੱਚਾਈ ਗੁਰੂ ਮਹਾਰਾਜ ਨੇ ਵਰਣਨ ਕੀਤੀ ਹੈ, ਜਿਨ੍ਹਾਂ ਨੂੰ ਅਸੀਂ ਆਪਣਾ ਮਿੱਤਰ ਸਮਝਦੇ ਹਾਂ, ਆਂਦੇ ਸਮੇਂ ਕੋਈ ਸਾਡਾ ਸਹਾਈ ਨਹੀਂ ਬਣਦਾ।
ਮੁਕਤਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ।
ਤੇ ਫੇਰ ਸਤਿਗੁਰੂ ਦੇ ਚਰਨਾਂ ਵਿੱਚ ਕੋਈ ਹੋਰ ਦੂਸਰਾ ਪ੍ਰੇਮੀ ਉੱਠਿਆ, ਉਹ ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਇਹ ਸਮਝਦਾ ਹਾਂ, ਜਿਹੜੀ ਧਨ ਦੌਲਤ ਹੈ, ਮਾਇਆ ਹੈ, ਇਹ ਵੀ ਮਨੁੱਖ ਦਾ ਇੱਕ ਮਿੱਤਰ ਹੈ, ਕਿਉਂਕਿ ਦੁਨੀਆਂ ਦੇ ਵਿੱਚ ਇਹ ਆਮ ਕਹਾਵਤ ਪ੍ਰਚਲਿਤ ਹੈ, ਪਰਸੂ ਪਰਸਾ ਪਰਸ ਰਾਮ, ਮਾਇਆ ਕੀ ਹੈ ਤੀਨ ਨਾਮ, ਜਿਹਦੇ ਕਰ ਦਾਣੇ ਉਹਦੇ ਕਮਲੇ ਵੀ ਸਿਆਣੇ। ਮਾਇਆ ਦਾ ਵੀ ਬੜਾ ਦੁਨੀਆਂ ਦੇ ਵਿੱਚ ਪ੍ਰਤਾਪ ਸਮਝਿਆ ਜਾਂਦਾ ਹੈ, ਕਿਉਂਕਿ ਇਹ ਵੀ ਰੱਬ ਦੀ ਸ਼ਕਤੀ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਾਇਆ ਦੇ ਬਾਰੇ ਦੱਸਦੇ ਨੇ, ਮੁਕਤ ਮਾਲ ਮੋਤੀਆਂ ਦੀਆਂ ਮਾਲਾ ਤੇ ਕਣਕ ਲਾਲ ਕਣਕ ਸੋਨਾ ਤੇ ਲਾਲ ਜਿਹੜੇ ਬੜੇ ਕੀਮਤੀ ਰਤਨ ਤੇ ਹੀਰਾ ਹੀਰੇ ਮਨ ਰੰਜਨ ਕੀ ਮਾਇਆ, ਇਹ ਸਾਰੀ ਮਾਇਆ ਮਨ ਨੂੰ ਖੁਸ਼ ਕਰਨ ਵਾਲੀ ਹੈ। ਮੋਤੀਆਂ ਦੀਆਂ ਮਾਲਾ ਸੋਨੇ ਦੇ ਜੇਵਰ ਹੀਰੇ ਲਾਲ ਜੜਤ ਇਹਨਾਂ ਗਹਿਣਿਆਂ ਨੂੰ ਜੀਵਰਾਤਾਂ ਨੂੰ ਪ੍ਰਾਪਤ ਕਰਕੇ ਮਨੁੱਖ ਦਾ ਮਨ ਇੱਕ ਵਾਰੀ ਤੇ ਖੁਸ਼ ਹੋ ਜਾਂਦਾ ਹੈ।
ਹਾਹਾ ਕਰਤ ਬਿਹਾਨੀ ਅਵਧੈ ਤਾਂ ਮੈਂ ਸੰਤੋਖ ਨਾ ਪਾਇਆ।
ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਮਾਇਆ ਦੇ ਵਾਸਤੇ ਹਾਏ ਹਾਏ ਕਰਦਿਆਂ ਹੋਇਆਂ ਸਾਰੀ ਉਮਰ ਬੀਤ ਜਾਂਦੀ ਹੈ, ਤਾਂ ਮੈਂ ਸੰਤੋਖ ਨਾ ਪਾਇਆ। ਉਸ ਮਾਇਆ ਦੇ ਵਿੱਚ ਸੰਤੋਖ ਤਾਂ ਹੁਣ ਤੱਕ ਕਿਸੇ ਨੇ ਪ੍ਰਾਪਤ ਨਹੀਂ ਕੀਤਾ, ਕਿਉਂਕਿ ਮਨੁੱਖ ਦਾ ਇਹ ਸੁਭਾਵ ਹੈ, ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਤਰਾਪੈ ਬਿਨ ਹਰ ਕਹਾਂ ਅਗਾਈ। ਕਹਿੰਦੇ ਨੇ ਸਮੁੰਦਰ ਦੇ ਵਿੱਚ 999 ਨਦੀਆਂ ਪੈਂਦੀਆਂ ਨੇ, ਪਰ ਉਹ ਭਰਦਾ ਨਹੀਂ। ਉਹਦਾ ਕੀ ਕਾਰਨ ਹੈ? ਉਹਦਾ ਇੱਕ ਕਾਰਨ ਵਿਦਵਾਨਾਂ ਨੇ ਲਿਖਿਆ ਹੈ ਵੀ ਸਮੁੰਦਰ ਦੇ ਵਿੱਚ ਇੱਕ ਬੜਵਾ ਨਾਲ ਅਗਨੀ ਹੈ, ਜਿੰਨਾ ਵੀ ਹੋਰ ਵਾਧੂ ਪਾਣੀ ਸਮੁੰਦਰ ਦੇ ਵਿੱਚ ਪੈਂਦਾ ਹੈ ਉਹ ਬੜਵਾ ਨਾਲ ਅਗਨੀ ਉਸਨੂੰ ਸਾੜ ਦਿੰਦੀ ਹੈ। ਜਿਵੇਂ ਆ ਨੈਗਰਾ ਫਾਲ ਕੈਨੇਡਾ ਤੇ ਅਮੈਰੀਕਾ ਦੇ ਬਾਰਡਰ ਦੇ ਉੱਤੇ ਜਗ੍ਹਾ ਬਣੀ ਹੋਈ ਹੈ, ਪਿੱਛੋਂ ਪਾਣੀ ਦਾ ਵਹਾਅ ਦਰਿਆ ਦੇ ਰੂਪ ਦੇ ਵਿੱਚ ਆਉਂਦਾ ਹੈ ਤੇ ਹੇਠਾਂ ਜਦੋਂ ਡਿੱਗਦਾ ਹੈ ਉੱਥੇ ਹੀ ਸਾਰਾ ਅਲੋਪ ਹੁੰਦਾ ਜਾਂਦਾ ਹੈ, ਅੱਗੇ ਥੋੜਾ ਜਿਹਾ ਪਾਣੀ ਨਿਕਲਦਾ ਹੈ। ਇਹ ਵੀ ਕੁਝ ਕੁਦਰਤ ਦੇ ਅਜੂਬੇ ਨੇ। ਵਿਦਵਾਨ ਕਹਿੰਦੇ ਨੇ ਸਮੁੰਦਰ ਦੇ ਵਿੱਚ ਬੜਵਾ ਨਾਲ ਅਗਨੀ ਹੈ, ਉਹ ਵਾਧੂ ਪਾਣੀ ਨੂੰ ਸਾੜ ਦਿੰਦੀ ਹੈ। ਇਸੇ ਤਰ੍ਹਾਂ ਇਸ ਮਨੁੱਖ ਨੂੰ ਚਾਹੇ ਕਿਤਨੇ ਵੀ ਪਦਾਰਥ ਮਿਲ ਜਾਣ, ਕਿੰਨੀ ਵੀ ਧਨ ਦੌਲਤ ਇਕੱਤਰ ਕਰ ਲਵੇ, ਪਰ ਮਨੁੱਖ ਦੇ ਮਨ ਦੇ ਵਿੱਚ ਇੱਕ ਤ੍ਰਿਸ਼ਨਾ ਦੀ ਅੱਗ ਹੈ ਬੜਵਾ ਨਾਲ ਅਗਨੀ ਵਾਂਗੂ। ਜਿੰਨੇ ਮਰਜ਼ੀ ਪਦਾਰਥ ਮਿਲ ਜਾਣ ਪਰ ਬੰਦੇ ਦਾ ਮਨ ਨਹੀਂ ਰਜਦਾ, ਕਿਉਂਕਿ ਉਹ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਉਹ ਸਭ ਨੂੰ ਸਾੜੀ ਜਾਂਦੀ ਹੈ। ਜਿੰਨਾ ਕੁਛ ਮਨੁੱਖ ਦੇ ਕੋਲ ਹੁੰਦਾ ਉਹਨੂੰ ਸਮਝਦੇ ਤੇ ਕੁਛ ਵੀ ਨਹੀਂ, ਬਸ ਉਹ ਸਵਾਹ ਹੋ ਜਾਂਦਾ। ਇਹੀ ਹਾਲਤ ਇਸ ਸੰਸਾਰ ਦੀ ਹੈ, ਬਸ ਹਾ ਹਾ ਕਰਦਿਆਂ ਹੋਇਆ। ਮਹਾਂਪੁਰਖ ਇਹ ਵੀ ਵਿਚਾਰ ਦੱਸਦੇ ਸਨ, ਕਹਿੰਦੇ ਨੇ ਜਦੋਂ ਮਨੁੱਖ ਦੇ ਕੋਲ ਮਾਇਆ ਆਉਂਦੀ ਹੈ ਉਸ ਵੇਲੇ ਉਹਦੀ ਛਾਤੀ ਵਿੱਚ ਦੁਲੱਤਾ ਮਾਰਦੀ ਹੈ। ਇਹ ਮਨੁੱਖ ਆਕੜ ਆਕੜ ਕੇ ਦਿਖਾਉਂਦਾ ਬਈ ਮੇਰੇ ਕੋਲ ਮਾਇਆ ਤੇ ਦੂਜੇ ਮੂਹਰੇ ਆਕੜ ਆਕੜ ਕੇ ਫਿਰ ਦਿਖਾਉਂਦਾ ਹਾ ਹਾ ਵੀ ਹੰਕਾਰ ਦੇ ਵਿੱਚ, ਹਾ ਹਾ ਮੇਰੇ ਵਰਗਾ ਕੌਣ ਹੋ ਸਕਦਾ। ਇਹ ਮਾਇਆਧਾਰੀ ਦੀ ਹਾਲਤ ਹੈ। ਪਰ ਨਾਲ ਹੀ ਮਹਾਂਪੁਰਖ ਦੂਜਾ ਬਚਨ ਇਹ ਵੀ ਕਹਿੰਦੇ ਸਨ, ਜਦੋਂ ਮਾਇਆ ਜਾਂਦੀ ਹੈ ਫਿਰ ਲੱਕ ਵਿੱਚ ਦੁਲੱਤਾ ਮਾਰ ਕੇ ਜਾਂਦੀ, ਫਿਰ ਆਦਮੀ ਐਸਾ ਡਿੱਗਦਾ ਤੇ ਉੱਠਣ ਜੋਗਾ ਵੀ ਨਹੀਂ ਰਹਿੰਦਾ। ਆ ਕਈਆਂ ਨੂੰ ਬਿਜ਼ਨਸ ਦੇ ਵਿੱਚ ਘਾਟੇ ਪੈ ਜਾਂਦੇ ਨੇ, ਕੱਖੋਂ ਹੌਲੇ ਹੋ ਜਾਂਦੇ ਨੇ, ਦਿਵਾਲੀਏ ਹੋ ਜਾਂਦੇ ਨੇ, ਘਰ ਵੀ ਤੇ ਸਾਰੀ ਪ੍ਰਾਪਰਟੀ ਨਿਲਾਮ ਹੋ ਜਾਂਦੀ ਹੈ, ਤੇ ਫਿਰ ਉਹਨਾਂ ਦੀ ਹਾਲਤ ਕਿਹੋ ਜਿਹੀ ਹੁੰਦੀ? ਇਸੇ ਲਈ ਮਾਇਆ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਹਜ਼ੂਰ ਕਹਿੰਦੇ ਮਨੁੱਖ ਦੀ ਹਾ ਹਾ ਕਰਦਿਆਂ, ਹਾਏ ਮਾਇਆ ਥੋੜੀ ਹੈ ਹੋਰ ਚਾਹੀਦੀ ਹੈ, ਬਸ ਹਾ ਹਾ ਕਰਦਿਆਂ ਸਾਰੀ ਉਮਰ ਬੀਤ ਜਾਂਦੀ ਹੈ। ਇਸ ਮਾਇਆ ਵਿੱਚ ਕਿਸੇ ਨੇ ਵੀ ਸੰਤੋਖ ਨੂੰ ਰੱਜ ਨੂੰ ਨਹੀਂ ਪ੍ਰਾਪਤ ਕੀਤਾ।
ਹਸਤ ਰਥ ਅਸਵ ਭਵਨ ਤੇਜ ਦਣੀ ਭੂਮਨ ਚਤੁਰੰਗਾ ਸੰਗਨਤ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇੱਕ ਤੀਸਰਾ ਪ੍ਰੇਮੀ ਉੱਠਿਆ। ਉਸਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਹਿਣ ਲੱਗਾ ਸੱਚੇ ਪਾਤਸ਼ਾਹ ਜਿਹੜੇ ਦੁਨੀਆਂ ਦੇ ਰਾਜੇ ਮਹਾਰਾਜੇ ਨੇ ਉਹਨਾਂ ਦੇ ਕੋਲ ਚਤਰੰਗਣੀ ਸੈਨਾ ਹੁੰਦੀ ਹੈ, ਉਸ ਨੂੰ ਆਪਣਾ ਮਿੱਤਰ ਸਮਝਦੇ ਨੇ, ਜਿਹੜੇ ਉਹਨਾਂ ਦੇ ਸਪੈਸ਼ਲ ਕੋਈ ਸਿਕਿਉਰਿਟੀ ਗਾਰਡ ਹੁੰਦੇ ਹਨ ਤੇ ਜਾਂ ਕਮਾਂਡੋ ਫੋਰਸ ਕੀ ਰੱਖਦੇ ਨੇ, ਬਈ ਇਹ ਸਾਡੇ ਮਿੱਤਰ ਨੇ ਸਾਡੀ ਜਾਨ ਦੀ ਰੱਖਿਆ ਕਰਨਗੇ, ਕੀ ਮਹਾਰਾਜ ਇਹ ਉਸ ਨੂੰ ਬਚਾ ਸਕਦੇ ਹਨ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਬਾਰੇ ਅੱਗੇ ਜਵਾਬ ਦਿੰਦੇ ਹਨ, ਹਸਤ ਰਥ ਅਸਵ ਪਵਨ ਤੇਜ ਇੱਥੇ ਵਿਸਰਾਮ ਲਾਉਣਾ ਹੈ। ਧਨੀ ਭੂਮਨ ਚਤਰੰਗਾ, ਠੀਕ ਹੈ, ਕੁਛ ਵਿਦਵਾਨਾਂ ਨੇ ਤੇਜ ਨੂੰ ਅੱਗੇ ਵੀ ਜੋੜਿਆ ਹੈ, ਪਰ ਟਕਸਾਲ ਦੇ ਵਿੱਚ ਮਹਾਂਪੁਰਖ ਇੱਥੇ ਵਿਸਰਾਮ ਲਵਾਉਂਦੇ ਹਨ। ਹਸਤ ਰਥ ਅਸਵ ਪਵਨ ਤੇਜ, ਇਹਦਾ ਅਰਥ ਹੈ ਹਾਥੀਆਂ ਦੀ ਸੈਨਾ, ਹਸਤ ਹਾਥੀਆਂ ਦੀ ਫੌਜ ਤੇ ਰਥਾਂ ਦੀ ਫੌਜ, ਅਸਵ ਜਿਹੜੇ ਘੋੜਿਆਂ ਦੇ ਰਸਾਲੇ, ਘੋੜਿਆਂ ਵਾਲੀ ਫੌਜ, ਤੇ ਪਵਨ ਦਾ ਅਰਥ ਹੈ ਜਿਹੜੇ ਹਵਾ ਨਾਲੋਂ ਵੀ ਤੇਜ ਚੱਲਣ ਵਾਲੇ ਨੇ, ਐਸੇ ਘੋੜੇ ਜਿਹੜੇ ਰਾਜੇ ਮਹਾਰਾਜੇ ਆਪਣੇ ਕੋਲ ਰੱਖਦੇ ਹਨ। ਧਨੀ ਭੂਮਣ ਚਤਰੰਗਾ, ਧਨੀ ਦਾ ਅਰਥ ਹੈ ਧਨਾੜ, ਤੇ ਭੂਮਣ ਦਾ ਅਰਥ ਹੈ ਜ਼ਮੀਨਾਂ ਦਾ ਮਾਲਕ, ਤੇ ਚਤਰੰਗਾ ਇਹ ਜਿਹੜੀ ਚਾਰ ਕਿਸਮ ਦੀ ਸੈਨਾ ਮੰਨੀ ਹੈ, ਹਾਥੀਆਂ ਦੀ, ਰਥਾਂ ਦੀ, ਘੋੜਿਆਂ ਦੀ, ਤੇ ਪਵਨ ਦਾ ਅਰਥ ਪੈਦਲ ਵੀ ਕੀਤਾ। ਇਹ ਚਾਰ ਕਿਸਮ ਦੀ ਪੁਰਾਣੇ ਸਮੇਂ ਵਿੱਚ ਰਾਜਿਆਂ ਕੋਲ ਫੌਜ ਹੁੰਦੀ ਸੀ, ਤੇ ਹੁਣ ਵੀ ਅਕਸਰ ਪੈਦਲ ਤੇ ਘੋੜ ਸਵਾਰ ਨਾਲ ਰੱਖੇ ਜਾਂਦੇ ਨੇ। ਰਥਾਂ ਤੇ ਹਾਥੀਆਂ ਦੀ ਥਾਂ ਤੇ ਹੁਣ ਮੋਟਰ ਗੱਡੀਆਂ, ਟਰੱਕ ਆ ਗਏ ਨੇ, ਪਰ ਫੌਜ ਹੁਣ ਵੀ ਚਾਰ ਕਿਸਮ ਦੀ ਹੁੰਦੀ ਹੈ, ਤੇ ਹੁਣ ਕੁਝ ਹਵਾਈ ਸੈਨਾ ਤੇ ਨੇਵੀ ਨਾਲ ਰਲ ਕੇ ਇਹ ਕੁਛ ਵੱਖਰੀ ਵੀ ਫੌਜ ਅੱਗੇ ਹੁਣ ਤਿਆਰ ਹੋ ਗਈ ਹੈ। ਪਰ ਪੁਰਾਣੇ ਸਮੇਂ ਦੇ ਵਿੱਚ ਚਤਰੰਗਾ ਚਾਰ ਕਿਸਮ ਦੀ ਫੌਜ ਹੀ ਹੁੰਦੀ ਸੀ, ਹਾਥੀਆਂ ਦੀ, ਰਥਾਂ ਦੀ, ਘੋੜਿਆਂ ਦੀ ਤੇ ਪੈਦਲ। ਵੀ ਇਹ ਸਾਰੀ ਫੌਜ ਦਾ ਵੀ ਮਾਲਕ ਹੋ ਗਿਆ, ਪਰ ਹਜ਼ੂਰ ਅੱਗੇ ਫਰਮਾਉਂਦੇ ਹਨ,
ਸੰਗ ਨਾ ਚਾਲਿਓ ਇਨ ਮੈਂ ਕਛੁਐ, ਊਠ ਸਿਧਾਇਓ ਨਾਂਗਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹਨਾਂ ਸਾਰਿਆਂ ਦੇ ਵਿੱਚੋਂ ਸੰਗ ਨਾ ਚਾਲਿਓ ਇਨ ਮੈਂ ਕਛੁਐ, ਇਹਨਾਂ ਸਾਰਿਆਂ ਵਿੱਚੋਂ ਕੁਝ ਵੀ ਨਾਲ ਨਹੀਂ ਗਿਆ। ਆਪ ਜਦੋਂ ਅੰਧਾ ਸਮਾਂ ਆਉਂਦਾ ਹੈ ਨਾ, ਨਾ ਹਾਥੀ, ਨਾ ਰਾਥ, ਨਾ ਘੋੜੇ, ਕੁਛ ਵੀ ਨਾਲ ਨਹੀਂ ਜਾਂਦਾ। ਊਠ ਸਿਧਾਇਓ ਨਾਂਗਾ, ਇਹ ਜਿਹੜਾ ਮਨੁੱਖ ਸੀ ਨੰਗੇ ਤਾੜ, ਨੰਗੇ ਪੈਰੀ ਇਥੋਂ ਉੱਠ ਕੇ ਤੁਰ ਜਾਂਦਾ ਹੈ। ਦੱਸਦੇ ਨੇ ਕੀ ਕਾਰਨ, ਉਹ ਕਹਿੰਦਾ ਇਹਦਾ ਕਾਰਨ ਇਹ ਹੈ, ਮੈਂ ਜਾਂਦਾ ਹੋਇਆ, ਅੱਗੇ ਪ੍ਰਲੋਕ ਵਿੱਚ ਜਾਂਦਾ ਹੋਇਆ ਮੈਂ ਲੋਕਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ। ਉਹ ਕੀ, ਵੀ ਜੋ ਵੀ ਮਨੁੱਖ ਸੰਸਾਰ ਦੇ ਵਿੱਚ ਆਇਆ ਉਹ ਕੁਛ ਨਾਲ ਨਹੀਂ ਲੈ ਕੇ ਜਾ ਸਕਦਾ। ਦੇਖੋ ਅੱਜ ਸਿਕੰਦਰ ਆਜ਼ਮ, ਜਿਸ ਨੂੰ ਦੁਨੀਆਂ ਇੱਕ ਪ੍ਰਸਿੱਧ ਜੇਤੂ ਜਰਨੈਲ ਸਮਝਦੀ ਰਹੀ ਹੈ, ਅੱਜ ਉਹ ਵੀ ਖਾਲੀ ਹੱਥ ਤੇ ਨੰਗੇ ਪੈਰੀ ਨੰਗੇ ਤੜ ਜਾ ਰਿਹਾ ਹੈ। ਇਹ ਮੈਂ ਸੰਦੇਸ਼ ਦੇ ਕੇ ਜਾਣਾ ਚਾਹੁੰਦਾ ਹਾਂ। ਸੱਚਮੁੱਚ ਦੁਨੀਆਂ ਦੇ ਰਾਜੇ ਮਹਾਰਾਜੇ ਵੀ ਇਸੇ ਰੀਤ ਦੇ ਨਾਲ ਨੰਗੇ ਪੈਰੀ, ਨੰਗੇ ਹੱਥ, ਨੰਗੇ ਤਾੜੀ ਇੱਥੋਂ ਤੁਰ ਕੇ ਚਲੇ ਜਾਂਦੇ ਹਨ।
ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਕੈ ਹਰ ਹਰ ਗਾਈਐ।
ਫਿਰ ਸਤਿਗੁਰੂ ਦੇ ਚਰਨਾਂ ਵਿੱਚ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਫਿਰ ਕਿਰਪਾ ਕਰਕੇ ਹੁਣ ਆਪ ਜੀ ਦੱਸੋ ਅਸਲੀ ਮਿੱਤਰ ਕੌਣ ਹੈ। ਲਓ ਹੁਣ ਇਹਦਾ ਜਵਾਬ ਅਖੀਰਲੀਆਂ ਪੰਕਤੀਆਂ ਵਿੱਚ ਆ ਰਿਹਾ ਹੈ। ਹਜ਼ੂਰ ਕਹਿੰਦੇ ਨੇ ਅਸਲੀ ਜਿਹੜੇ ਸਾਡੇ ਮਿੱਤਰ ਨੇ ਉਹ ਹਨ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ। ਇੱਥੇ ਮਹਾਂਪੁਰਖਾਂ ਦੀ ਗੱਲ ਆਖੀ ਹੈ, ਨਾਨਕ ਕੱਚੜਿਆਂ ਸਿਉਂ ਤੋੜ, ਟੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ। ਅਸਲੀ ਮਿੱਤਰ ਮਹਾਂਪੁਰਖ ਨੇ, ਜਿਨ੍ਹਾਂ ਦਸੰਦਣਿਆਂ ਦੁਰਮਤ ਵੰਜਾ ਮਿੱਤਰ ਅਸਾਡੜੇ ਸਹੀ, ਹਉ ਢੂੰਡੇਂਦੀ ਜੱਗ ਸਬਾਇਆ ਜਨ ਨਾਨਕ ਵਿਰਲੇ ਕੇ। ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ, ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਨੇ ਉਸ ਪ੍ਰੀਤਮ ਪ੍ਰਭੂ ਦੇ ਪਿਆਰੇ ਹਨ। ਤਾਂ ਕਿ ਹਰ ਹਰ ਗਾਈਐ, ਭਾਈ ਉਹਨਾਂ ਮਹਾਂਪੁਰਖਾਂ ਦੀ ਸੰਗਤ ਨਾਲ ਮਿਲ ਕੇ ਤੇ ਸਾਨੂੰ ਵਾਹਿਗੁਰੂ ਪਰਮੇਸ਼ਰ ਦਾ ਜਸ ਕੀਰਤਨ ਕਰਨਾ ਚਾਹੀਦਾ ਹੈ।
ਨਾਨਕ ਇਆਂ ਸੁਖ ਆਗੈ ਮੁਖੀ ਉਜਲ ਸੰਗ ਸੰਤਨ ਕੈ ਪਾਈਐ।
ਤੇ ਫਿਰ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਨਾਨਕ ਇਹਾਂ ਸੁਖ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਥੇ ਵੀ ਸੁਖ ਤੇ ਆਗੈ ਮੁਖ ਉਜਲ, ਅੱਗੇ ਪ੍ਰਲੋਕ ਦੇ ਵਿੱਚ ਵੀ ਮੁਖ ਉਜਲਾ ਹੋਣਾ, ਸੰਗ ਸੰਤਨ ਕਹਿ ਪਾਈਆ, ਮਹਾਂਪੁਰਸ਼ਾਂ ਦੀ ਸੰਗਤ ਵਿੱਚੋਂ ਇਹ ਲੋਕ ਤੇ ਪ੍ਰਲੋਕ ਦਾ ਸੁਖ ਤੇ ਸਨਮਾਨ ਪ੍ਰਾਪਤ ਕਰ ਲਈਦਾ। ਅਸਲੀ ਮਿੱਤਰ ਮਹਾਂਪੁਰਖ ਨੇ, ਇਸ ਲਈ ਉਹਨਾਂ ਦੀ ਸੰਗਤ ਕਰੋ, ਉਹ ਲੋਕ ਤੇ ਪ੍ਰਲੋਕ ਵਿੱਚ ਸਾਡੀ ਸਹਾਇਤਾ ਕਰ ਸਕਦੇ ਹਨ।
ਜਤ ਸ੍ਰੀ ਮਹੱਲਾ ਪੰਜਵਾਂ, ਕਰ ਤੀਜਾ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਿਓ ਸੰਦੇਸਰੋ ਕਹੀਓ ਪ੍ਰਹਿ ਕਹੀਓ ਬਿਸ਼ਮ ਭਈ ਮੈਂ ਬੋਬਿਦ ਸੁਨਤੇ ਕਹੋ ਸੁਹਾਗਨ ਸਹੀਓ ਰਹਾਓ।
ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਹੀ ਦੋ ਪਦੇ ਸ਼ਬਦ ਆ ਰਹੇ ਹਨ। ਜੈਤ ਸ੍ਰੀ ਮਹੱਲਾ ਪੰਜਵਾਂ ਕਰ ਤੀਜਾ ਦੋ ਪਦੇ। ਜੈਤ ਸ੍ਰੀ ਰਾਗ ਦਾ ਨਾਮ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ। ਅੱਗੇ ਪਵਿੱਤਰ ਬਾਣੀ ਆਰੰਭ ਹੋ ਰਹੀ ਹੈ। ਕਰ ਤੀਜਾ ਤੀਜੇ ਕਰ ਸੁਰ ਤਾਲ ਵਿੱਚ ਇਹਨਾਂ ਸ਼ਬਦਾਂ ਨੂੰ ਗਾਇਨ ਕੀਤਾ ਹੈ। ਦੋ ਪਦੇ ਦੋ ਦੋ ਪੌੜੀਆਂ ਵਾਲੇ ਇਹ ਸ਼ਬਦ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾ ਚਰਨ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪਾਈ ਪ੍ਰਾਪਤ ਹੁੰਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉੱਤਮ ਤੇ ਮੱਧਮ ਸਖੀਆਂ ਆਪਸ ਵਿੱਚ ਮਿਲ ਕੇ ਜਿਵੇਂ ਸੰਵਾਦ ਕਰਦੀਆਂ ਹਨ, ਪ੍ਰਸ਼ਨੋਤਰੀ ਵਿਚਾਰਾਂ ਕਰਦੀਆਂ ਹਨ, ਉਸ ਰੂਪਕ ਦੇ ਵਿੱਚ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਇੱਕ ਪਾਸੇ ਸੰਤ ਮਹਾਂਪੁਰਖ ਨੇ ਜਿਨ੍ਹਾਂ ਨੂੰ ਰੱਬ ਦੀਆਂ ਸੁਹਾਗਣਾ ਆਖਿਆ ਜਾਂਦਾ ਤੇ ਦੂਸਰੇ ਪਾਸੇ ਉਹ ਸਾਧਕ ਜਗਿਆਸੂ ਗੁਰਸਿੱਖ ਮਾਈ ਭਾਈ ਨੇ ਜਿਨ੍ਹਾਂ ਨੇ ਹਾਲੇ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੈ। ਹੁਣ ਉਹਨਾਂ ਦਾ ਜਿਵੇਂ ਆਪਸ ਵਿੱਚ ਵਾਰਤਾਲਾਪ ਹੋ ਰਿਹਾ ਹੈ, ਉਹਨੂੰ ਇਸ ਸ਼ਬਦ ਵਿੱਚ ਗੁਰੂ ਮਹਾਰਾਜ ਨੇ ਅੰਕਿਤ ਕੀਤਾ ਹੈ। ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ। ਜਿਹੜੀ ਮੱਧਮ ਸਖੀ ਹੈ ਭਾਵ ਜਗਿਆਸੂ, ਉਹ ਮਹਾਂਪੁਰਖਾਂ ਨੂੰ ਰੱਬ ਦੀਆਂ ਸੁਹਾਗਣਾਂ ਨੂੰ ਆਖਦਾ ਹੈ, ਦੇਹੋ ਸੰਦੇਸਰੋ ਤੁਸੀਂ ਮੈਨੂੰ ਉਸ ਪਿਆਰੇ ਪਤੀ ਦਾ ਕੋਈ ਸੰਦੇਸ਼ ਦਿਓ, ਉਸ ਪਰਮੇਸ਼ਰ ਪਤੀ ਦਾ ਕੋਈ ਮੈਨੂੰ ਮੈਸੇਜ ਦਿਓ। ਕਹੀਓ ਪ੍ਰੇ ਕਹੀਓ, ਹਾਂ ਦੱਸੋ ਤੁਸੀਂ ਚੁੱਪ ਕਿਉਂ ਹੋ, ਦੱਸੋ ਮੈਨੂੰ। ਦੋ ਵਾਰੀ ਉਹਨਾਂ ਨੂੰ ਸੰਬੋਧਨ ਕੀਤਾ ਹੈ, ਕਿਉਂਕਿ ਕਈ ਵਾਰ ਅਸੀਂ ਵੀ ਸੰਸਾਰ ਦੇ ਵਿੱਚ ਅਜਿਹਾ ਹੀ ਕਰਦੇ ਹਾਂ। ਜਦੋਂ ਅਸੀਂ ਕਿਸੇ ਦੇ ਕੋਲੋਂ ਕੋਈ ਗੱਲ ਪੁੱਛਣੀ ਹੁੰਦੀ ਹੈ, ਕੋਈ ਸਵਾਲ ਕਰਦੇ ਹਾਂ ਤੇ ਉਹ ਅਗਲਾ ਸੋਚਣ ਲੱਗ ਜਾਂਦਾ ਹੈ, ਫਿਰ ਆਪਾਂ ਨੂੰ ਇਹ ਗੱਲ ਕਹਿਣੀ ਹੈ, ਹਾਂ ਜੀ ਦੱਸੋ ਜੀ ਦੱਸੋ, ਦੋ ਦੋ ਵਾਰੀ ਆਪਾਂ ਸ਼ਬਦ ਦੁਹਰਾਉਂਦੇ ਹਾਂ। ਇਸੇ ਤਰ੍ਹਾਂ ਮੱਧਮ ਸਖੀ ਆਖਦੀ ਹੈ ਉੱਤਮ ਸਖੀ ਨੂੰ, ਅਥਵਾ ਸਾਧਕ ਜਗਿਆਸੂ ਪੂਰਨ ਮਹਾਂਪੁਰਖਾਂ ਨੂੰ ਆਖਦਾ ਹੈ, ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ, ਸਾਨੂੰ ਉਸ ਪਿਆਰੇ ਪਤੀ ਅਕਾਲ ਪੁਰਖ ਵਾਹਿਗੁਰੂ ਦਾ ਸੁਨੇਹਾ ਦਿਓ। ਹਾਂ ਸਾਨੂੰ ਉਸ ਪਤੀ ਪਰਮੇਸ਼ਰ ਦੇ ਬਾਰੇ ਦੱਸੋ, ਬਈ ਦੱਸੋ। ਬਿਸਮ ਪਈ ਮੈਂ ਬਹੁਬਿਦ ਸੁਣਤੇ, ਮੈਂ ਤੇ ਬਹੁਤ ਤਰੀਕਿਆਂ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਸੁਣਦੀ ਹਾਂ, ਪਰ ਮੈਂ ਤੇ ਹੈਰਾਨ ਹੋ ਜਾਂਦੀ ਹਾਂ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕੋਈ ਕੁਝ ਆਖੀ ਜਾਂਦਾ, ਕੋਈ ਕੁਝ ਆਖੀ ਜਾਂਦਾ, ਮੈਂ ਤੇ ਸੁਣ ਸੁਣ ਕੇ ਹੈਰਾਨ ਹੋ ਜਾਂਦੀ ਹਾਂ। ਕਹੋ ਸੁਹਾਗਣ ਸਹੀਓ, ਐ ਸੁਹਾਗਵੰਤੀਓ ਸਹੇਲੀਓ ਤੁਸੀਂ ਦੱਸੋ। ਕਿਉਂਕਿ ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਮਿਲਿਆ ਹੋਵੇ ਉਹਨੂੰ ਸੁਹਾਗਣ ਦਾ ਦਰਜਾ ਦਿੱਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪੂਰਨ ਮਹਾਂਪੁਰਖਾਂ ਨੂੰ ਆਖਦੇ ਹਨ, ਤੁਸੀਂ ਤੇ ਸੁਹਾਗਣਾ ਹੋ, ਰੱਬ ਨੂੰ ਮਿਲੇ ਹੋਏ ਹੋ, ਤੁਸੀਂ ਸਾਡੀਆਂ ਸਹੇਲੀਆਂ ਵਾਂਗੋ, ਤੁਸੀਂ ਸਾਨੂੰ ਦੱਸੋ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਸੁਭਾਅ, ਉਹਦਾ ਰੰਗ ਰੂਪ, ਉਹਦਾ ਰਹਿਣ ਬਹਿਣ ਕਿਹੋ ਜਿਹਾ ਹੈ, ਇਹਦੇ ਬਾਰੇ ਸਾਰਾ ਕੁਝ ਸਾਨੂੰ ਦੱਸੋ।
ਕੋ ਕਹਿਤੋ ਸਭ ਬਾਹਰ ਬਾਹਰ, ਕੋ ਕਹਿਤੋ ਸਭ ਮਹੀਓ।
ਰਹਾਓ ਬਿਸਰਾਮ ਦੇ ਕੇ ਉਹ ਅੱਗੋਂ ਉੱਤਮ ਸਖੀਆਂ ਖਾਮੋਸ਼ ਨੇ, ਮਹਾਂਪੁਰਖ ਬਿਲਕੁਲ ਚੁੱਪ ਨੇ। ਫਿਰ ਅੱਗੇ ਮੱਧਮ ਸਖੀ ਆਖਦੀ ਹੈ, ਕੋ ਕਹਿਤੋ ਸਭ ਬਾਹਰ ਬਾਹਰ, ਕੋਈ ਇਹ ਗੱਲ ਆਖਦਾ ਹੈ, ਆ ਜਿੰਨੀਆਂ ਵੀ ਅਸੀਂ ਬਾਹਰ ਚੀਜ਼ਾਂ ਵੇਖਦੇ ਹਾਂ, ਆ ਦੁਨੀਆਂ ਦੇ ਰੰਗ ਰੂਪ ਨੇ, ਪਦਾਰਥ ਨੇ, ਬਈ ਵਾਹਿਗੁਰੂ ਇਹਨਾਂ ਸਾਰਿਆਂ ਤੋਂ ਬਾਹਰ ਹੈ। ਜਿਹੜੀਆਂ ਅਸੀਂ ਬਾਹਰ ਚੀਜ਼ਾਂ ਵੇਖਦੇ ਹਾਂ ਉਹ ਅਕਾਲ ਪੁਰਖ ਵਾਹਿਗੁਰੂ ਇਹਨਾਂ ਤੋਂ ਬਾਹਰ ਹੈ, ਤੇ ਕੋਈ ਇਹ ਗੱਲ ਆਖਦਾ ਹੈ, ਤੇ ਕੋ ਕਹਿਤੋ ਸਭ ਮਹੀਓ, ਕੋਈ ਦੂਸਰਾ ਇਹ ਵੀ ਗੱਲ ਆਖ ਰਿਹਾ ਹੈ ਵੀ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਵਿੱਚ ਵਸ ਰਿਹਾ ਹੈ।
ਵਰਨ ਨਾ ਦਿਸੈ ਚਿਹਨ ਨਾ ਲਖੀਐ ਸੁਹਾਗਨ ਸਾਧ ਬੁਝਈਓ।
ਤੇ ਫਿਰ ਉਸਦਾ ਕੋਈ ਵਰਨ ਦਾ ਅਰਥ ਹੈ ਰੰਗ ਵੀ ਨਹੀਂ ਦਿਸਦਾ, ਚਿਹਨ ਨਾ ਲਖਿਆ ਕੋਈ ਹੋਰ ਉਹਦਾ ਚਿਹਨ ਚੱਕਰ ਵੀ ਨਹੀਂ ਸਮਝ ਵਿੱਚ ਆਉਂਦਾ। ਨਾ ਉਸਦਾ ਕੋਈ ਰੰਗ ਰੂਪ ਹੈ, ਨਾ ਕੋਈ ਉਸਦਾ ਚੇਨ ਚੱਕਰ ਦਿਖਾਈ ਦਿੰਦਾ ਹੈ। ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਹ ਗੁਣ ਤੇ ਪ੍ਰਭ ਪਹਿਨ। ਉਸੇ ਨਿਰਗੁਣ ਸਰੂਪ ਬਾਰੇ ਕਲਗੀਧਰ ਪਾਤਸ਼ਾਹ ਨੇ ਵੀ ਲਿਖਿਆ ਹੈ, ਚੱਕਰ ਚਿਹਨ ਯਾਰ ਵਰਣ ਜਾਤ ਯਾਰ ਪਾਤ ਨਹਿਨ ਜੇ, ਰੂਪ ਰੰਗ ਯਾਰ ਰੇਖ ਪੇਖ ਕਉ ਕਹਿ ਨਾ ਸਖਤ ਕਿਹੇ। ਉਸ ਵਾਹਿਗੁਰੂ ਪਰਮੇਸ਼ਰ ਦਾ ਕੋਈ ਰੰਗ ਰੂਪ ਨਹੀਂ ਦਿਸਦਾ, ਕੋਈ ਚੇਨ ਚੱਕਰ ਵੀ ਨਹੀਂ ਜਾਣਿਆ ਜਾਂਦਾ। ਸੁਹਾਗਣ ਸਾਤ ਭਜਾਇਓ, ਐ ਸੁਹਾਗਣੋ ਐ ਮਹਾਂਪੁਰਖੋ ਉੱਤਮ ਸਖੀਓ, ਸਾਤ ਦਾ ਅਰਥ ਹੈ ਵੀ ਨਿਸ਼ਚੇ ਨਾਲ ਤੁਸੀਂ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਸਮਝਾਓ, ਬਈ ਉਹ ਫਿਰ ਕਿਹੋ ਜਿਹਾ ਹੈ।
ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ।
ਲਓ ਹੁਣ ਅੱਗੋਂ ਉੱਤਮ ਸਖੀ ਵੱਲੋਂ ਜਵਾਬ ਹੈ। ਜਗਿਆਸੂ ਨੂੰ ਮਹਾਂਪੁਰਖ ਇਹ ਜਵਾਬ ਦਿੰਦੇ ਹਨ, ਸਰਬਨ ਵਾਸੀ ਘਟ ਘਟ ਵਾਸੀ, ਉਹ ਅਕਾਲ ਪੁਰਖ ਵਾਹਿਗੁਰੂ ਘਟਾਂ ਘਟਾਂ ਦੇ ਵਿੱਚ ਵਸ ਰਿਹਾ ਹੈ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਤੇ ਸਰਬਨ ਵਾਸੀ ਫਿਰ ਉਹ ਵਾਹਿਗੁਰੂ ਸਾਰਿਆਂ ਦੇ ਅੰਦਰ ਵਸ ਰਿਹਾ ਹੈ। ਜਿਹੜਾ ਘਟਾਂ ਘਟਾਂ ਦਾ ਵਾਸੀ ਹੈ ਉਹ ਸਾਰੇ ਸੰਸਾਰ ਦੇ ਵਿੱਚ ਵੀ ਵਸ ਰਿਹਾ ਹੈ। ਤੇ ਇੱਕ ਦਿਲਚਸਪ ਗੱਲ ਇਹ ਹੈ, ਲੇਪ ਨਹੀਂ ਅਲਪਹੀਓ, ਉਹਨੂੰ ਕੋਈ ਲੇਪ ਸ਼ੇਪ ਨਹੀਂ ਲੱਗਦਾ, ਕਿਉਂਕਿ ਅਲਪਹੀਓ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਪਾਪਾਂ ਪੁੰਨਾਂ ਦੇ ਲੇਪ ਸ਼ੇਪ ਤੋਂ ਰਹਿਤ ਹੈ। ਅਲਪਹੀਓ ਦਾ ਅਰਥ ਵੀ ਨਿਰਲੇਪ, ਉਹ ਨਿਰਲੇਪ ਹੈ ਤੇ ਉਹਨੂੰ ਕਿਸੇ ਕਿਸਮ ਦਾ ਲੇਪ ਸ਼ੇਪ ਨਹੀਂ ਲੱਗਦਾ।
ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਹੀਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉੱਤਮ ਸਖੀ ਇਹ ਗੱਲ ਆਖਦੀ ਹੈ, ਮਹਾਂਪੁਰਖ ਜਗਿਆਸੂ ਨੂੰ ਇਹ ਗੱਲ ਸਮਝਾਉਂਦੇ ਨੇ, ਸੁਣੋ ਰੇ ਲੋਗਾ, ਐ ਦੁਨੀਆਂ ਦੇ ਲੋਗੋ ਸੁਣੋ, ਕੰਨ ਖੋਲ ਕੇ ਸੁਣੋ, ਤੁਸੀਂ ਪੁੱਛਦੇ ਹੋ ਰੱਬ ਕਿੱਥੇ ਹੈ, ਸੰਤ ਰਸਨ ਕੋ ਬਸਹੀਓ, ਉਹ ਅਕਾਲ ਪੁਰਖ ਵਾਹਿਗੁਰੂ ਸੰਤਾਂ ਦੀ ਰਸਨਾ ਤੇ ਵਸ ਰਿਹਾ ਹੈ। ਤੇ ਦੂਸਰਾ ਸੰਤ ਰਸਨ ਕੋ ਬਸਹੀਓ, ਬਸ ਹੀਓ, ਹੀਓ ਦਾ ਅਰਥ ਹਿਰਦਾ, ਵੀ ਇੱਕ ਤਾਂ ਉਹਨਾਂ ਮਹਾਂਪੁਰਖਾਂ ਦੀ ਰਸਨਾ ਤੇ ਪਰਮੇਸ਼ਰ ਵਸਦਾ ਹੈ, ਤੇ ਦੂਸਰਾ ਉਹਨਾਂ ਮਹਾਂਪੁਰਖਾਂ ਦੇ ਹਿਰਦੇ ਵਿੱਚ ਵੀ, ਉਹਨਾਂ ਦੇ ਦਿਲ ਵਿੱਚ ਵੀ ਪਰਮਾਤਮਾ ਵਸ ਰਿਹਾ ਹੈ। ਠੀਕ ਹੈ, ਜੇ ਤੁਹਾਨੂੰ ਨਹੀਂ ਦਿਸਦਾ ਤੇ ਤੁਸੀਂ ਉਹਨਾਂ ਮਹਾਂਪੁਰਖਾਂ ਦੇ ਕੋਲ ਜਾਓ ਜਿਨ੍ਹਾਂ ਦੀ ਰਸਨਾ ਤੇ ਵੀ ਪਰਮੇਸ਼ਰ ਵਸਦਾ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਵੀ ਉਹ ਵਸਦਾ ਹੈ, ਤੁਹਾਨੂੰ ਉਹਨਾਂ ਦੇ ਕੋਲੋਂ ਹੀ ਇਸ ਗੱਲ ਦਾ ਪਤਾ ਲੱਗੇਗਾ ਕਿ ਉਹ ਵਾਹਿਗੁਰੂ ਪਰਮੇਸ਼ਰ ਕਿਹੋ ਜਿਹਾ ਹੈ ਤੇ ਕਿਵੇਂ ਮਿਲਦਾ ਹੈ।
ਜਗ ਸ੍ਰੀ ਮਹੱਲਾ ਪੰਜਵਾਂ, ਤੀਰੋ ਸੁਨ ਤੀਰੋ ਪ੍ਰਭ ਕੋ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹੁਣ ਪਿਛਲੇ ਪ੍ਰਕਰਨ ਦੇ ਅਨੁਸਾਰ ਫੇਰ ਉੱਤਮ ਤੇ ਮੱਧਮ ਸਖੀ ਦੇ ਸੰਵਾਦ ਦੇ ਰੂਪ ਦੇ ਵਿੱਚ ਹੀ ਇਹ ਦੂਸਰਾ ਸ਼ਬਦ ਉਚਾਰਨ ਕਰਦੇ ਹਨ, ਧੀਰੋ ਸੁਣ ਧੀਰੋ ਪ੍ਰਭ ਕੋ। ਮੇਰਾ ਮਨ ਚਾਹੁੰਦਾ ਹੈ, ਕੀ ਚਾਹੁੰਦਾ ਹੈ? ਧੀਰੋ ਸੁਣ ਧੀਰੋ ਪ੍ਰਭ ਕੋ, ਮੈਂ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਸੁਣ ਕੇ ਧੀਰਜ ਪ੍ਰਾਪਤ ਕਰਾਂ, ਮੇਰਾ ਮਨ ਟਿਕਾਓ ਵਿੱਚ ਆ ਜਾਵੇ। ਇਹ ਮੈਂ ਚਾਹੁੰਦਾ ਹਾਂ ਕਿ ਵਾਹਿਗੁਰੂ ਦੇ ਜਸ ਨੂੰ ਸੁਣ ਕੇ, ਉਹਦੇ ਨਾਮ ਨੂੰ, ਉਹਦੀ ਵਡਿਆਈ ਨੂੰ ਸੁਣ ਕੇ ਮੇਰਾ ਮਨ ਧੀਰਜ ਨੂੰ ਗ੍ਰਹਿਣ ਕਰੇ ਤੇ ਮੇਰਾ ਮਨ ਟਿਕ ਜਾਵੇ।
ਜੀ ਪ੍ਰਾਨ ਮਨ ਤਨ ਸਭ ਅਰਪੋ ਨੀਰੋ ਪੇਖ ਪ੍ਰਭ ਕੋ ਨੀਰੋ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੈਂ ਇਹ ਵੀ ਚਾਹੁੰਦਾ ਹਾਂ, ਨੀਰੋ ਪੇਖ ਪ੍ਰਭ ਕੋ ਨੀਰੋ, ਨੀਰੋ ਦਾ ਅਰਥ ਹੈ ਨੇੜੇ, ਤੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਨੇੜੇ ਤੋਂ ਨੇੜੇ ਵੇਖਾਂ। ਨੀਰੋ ਪੇਖ ਪ੍ਰਭ ਕੋ ਨੀਰੋ, ਨੀਰੋ ਦਾ ਅਰਥ ਵੀ ਨੇੜੇ ਤੋਂ ਨੇੜੇ, ਦੋ ਵਾਰੀ ਆ ਗਿਆ ਨਾ, ਵੀ ਮੈਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਨੇੜੇ ਤੋਂ ਨੇੜੇ ਵੇਖਾਂ, ਤੇ ਨਾਲ ਹੀ ਜੀ ਪ੍ਰਾਨ ਮਨ ਤਨ ਸਭ ਅਰਪੋ, ਮੈਂ ਆਪਣੀ ਜਿੰਦ ਤੇ ਆਪਣੇ ਪ੍ਰਾਣ, ਆਪਣਾ ਮਨ ਤੇ ਆਪਣਾ ਸਰੀਰ ਸਾਰਾ ਕੁਝ ਉਹਦੇ ਅੱਗੇ ਭੇਟ ਕਰ ਦੇਵਾਂ ਔਰ ਉਹਦੇ ਅੱਗੇ ਨਿਵੇਦਨ ਕਰ ਦੇਵਾਂ, ਇਹ ਮੇਰੇ ਮਨ ਦੀ ਤਮੰਨਾ ਹੈ।
ਬੇਸ਼ੁਮਾਰ ਬੇਅੰਤ ਬੜ ਦਾਤਾ ਮਨੈ ਗਹੀਰੋ ਪੇਖ ਪ੍ਰਭ ਕੋ।
ਉਹ ਵਾਹਿਗੁਰੂ ਪਰਮੇਸ਼ਰ ਕੈਸਾ ਹੈ? ਬੇਸ਼ੁਮਾਰ, ਉਸਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਉਹ ਬੇਸ਼ੁਮਾਰ ਗੁਣਾਂ ਦਾ ਮਾਲਕ ਹੈ, ਬੇਅੰਤ ਸ਼ਕਤੀਆਂ ਦਾ ਮਾਲਕ ਹੈ ਤੇ ਬਹੁਤ ਵੱਡਾ ਦਾਤਾ ਵੀ ਹੈ। ਮਨੈ ਗਹੀਰੋ ਪੇਖ ਪ੍ਰਭ ਕੋ, ਮੈਂ ਚਾਹੁੰਦਾ ਹਾਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਵੇਖ ਕੇ ਮਨ ਹੈ ਗਹੀਰੋ, ਤੇ ਮੈਂ ਉਸ ਵਾਹਿਗੁਰੂ ਨੂੰ ਆਪਣੇ ਮਨ ਦੇ ਵਿੱਚ ਹੀ ਗਹੀਰੋ ਦਾ ਅਰਥ ਪਕੜ ਲਵਾਂ, ਭਾਵ ਉਹਨੂੰ ਮੈਂ ਆਪਣੇ ਮਨ ਵਿੱਚ ਹੀ ਟਿਕਾ ਲਵਾਂ, ਇਹ ਮੇਰੇ ਮਨ ਦੀ ਤਮੰਨਾ ਹੈ, ਇਹ ਮੇਰੇ ਮਨ ਦੀ ਰੀਝ ਹੈ।
ਜੋ ਚਾਹੋ ਸੋਈ ਸੋਈ ਪਾਵੋ, ਆਸਾ ਮਨਸਾ ਪੂਰੋ ਜਪ ਪ੍ਰਭ ਕੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਇਹ ਵੀ ਚਾਹੁੰਦਾ ਹਾਂ। ਕੀ ਚਾਹੁੰਦਾ ਹੈ? ਜੋ ਚਾਹੋ ਸੋਈ ਸੋਈ ਪਾਓ, ਮੈਂ ਜੋ ਵੀ ਚਾਹੁੰਦਾ ਹਾਂ ਉਹੀ ਉਹੀ ਦਾਤ ਮੈਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਪ੍ਰਾਪਤ ਕਰ ਲਵਾਂ। ਆਸਾ ਮਨਸਾ ਪੂਰੋ ਜਪ ਪ੍ਰਭ ਕੋ, ਉਹ ਕਿਵੇਂ? ਮੈਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਪ ਕੇ, ਭਾਵ ਉਸ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਆਪਣੀ ਆਸਾ ਇੱਛਾ ਵੀ ਤੇ ਆਪਣੀ ਮਨਸਾ ਜਿਹੜੀ ਖਾਹਿਸ਼ ਉਹ ਮੈਂ ਪੂਰੀ ਕਰ ਲਵਾਂ, ਇਹ ਮੇਰੇ ਮਨ ਦੀ ਰੀਝ ਹੈ, ਇਹ ਮੇਰੇ ਮਨ ਦੀ ਲਾਲਸਾ ਹੈ, ਇਹ ਮੇਰੇ ਮਨ ਦੀ ਖੁਆਹਿਸ਼ ਹੈ।
ਗੁਰਪ੍ਰਸਾਦ ਨਾਨਕ ਮਨ ਵਸਿਆ, ਦੁਖ ਨ ਕਬਹੂ ਚੂਰੋ ਬੁਝ ਪ੍ਰਭ ਕੋ।
ਲੋ ਹੁਣ ਪਹਿਲਾਂ ਤੇ ਇਹੀ ਆਖਿਆ ਸੀ ਮੈਂ ਚਾਹੁੰਦਾ ਹਾਂ, ਪਰ ਹੁਣ ਅੱਗੇ ਅਖੀਰਲੀ ਪੰਕਤੀ ਵਿੱਚ ਸਾਰੀਆਂ ਗੱਲਾਂ ਦਾ ਜਵਾਬ ਹੈ, ਗੁਰਪ੍ਰਸਾਦ ਨਾਨਕ ਮਨ ਵਸਿਆ। ਗੁਰੂ ਦੀ ਕਿਰਪਾ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਸਾਡੇ ਮਨ ਦੇ ਵਿੱਚ ਵਸ ਗਿਆ। ਦੁਖ ਨਾ ਕਬਹੂ ਚੂਰੋ ਬੁਝ ਪ੍ਰਭ ਕੋ, ਉਸ ਵਾਹਿਗੁਰੂ ਪਰਮੇਸ਼ਰ ਨੂੰ ਸਮਝ ਕੇ, ਉਸ ਵਾਹਿਗੁਰੂ ਪਰਮੇਸ਼ਰ ਨੂੰ, ਕਿਉਂਕਿ ਉਹ ਵੀ ਇੱਕ ਬੁਝਾਰਤ ਹੈ ਨਾ, ਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਬੁਝ ਕੇ, ਉਸ ਵਾਹਿਗੁਰੂ ਦੀ ਬੁਝਾਰਤ ਨੂੰ ਸਮਝ ਕੇ, ਦੁਖ ਨਾ ਕਬਹੂ ਚੂਰੋ, ਮੈਂ ਕਦੇ ਦੁੱਖ ਦੇ ਵਿੱਚ ਹੁਣ ਚੂਰਾਂਗਾ ਨਹੀਂ। ਕਿਉਂਕਿ ਜਦੋਂ ਇੱਕ ਵਾਰੀ ਵਾਹਿਗੁਰੂ ਪਰਮੇਸ਼ਰ ਦੀ ਸਮਝ ਆ ਜਾਵੇ, ਉਸਦਾ ਪਤਾ ਲੱਗ ਜਾਵੇ, ਫਿਰ ਦੁਬਾਰਾ ਮੁੜ ਕੇ ਦੁੱਖ ਉਹਦੇ ਨੇੜੇ ਆਉਂਦਾ ਹੀ ਨਹੀਂ ਹੈ।
ਜਦ ਸ੍ਰੀ ਮਹੱਲਾ ਪੰਜਵਾਂ, ਲੋਹੜੀ ਦੜਾ ਸਾਜਨ ਮੇਰਾ, ਕਰ ਕਰ ਮੰਗਲ ਗਾਵੋ ਨਿਕੇ, ਕਟ ਕਟ ਕਿਸੇ ਬਸੇਰਾ ਰਹਾਓ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਮਹਿਮਾ ਤੇ ਵਡਿਆਈ ਉਚਾਰਨ ਕਰਦੇ ਹਾਂ। ਲੋੜੀਂਦੜਾ ਸੱਜਣ ਮੇਰਾ, ਉਹ ਮੇਰਾ ਸੱਜਣ ਅਕਾਲ ਪੁਰਖ ਵਾਹਿਗੁਰੂ ਲੋੜੀਂਦੜਾ, ਬਈ ਉਹਨੂੰ ਸਾਰੇ ਹੀ ਚਾਹੁੰਦੇ ਨੇ, ਉਸ ਪਰਮੇਸ਼ਰ ਨੂੰ ਮਿਲਣਾ ਸਾਰੇ ਹੀ ਚਾਹੁੰਦੇ ਨੇ, ਸਾਰੇ ਉਸ ਨੂੰ ਚੰਗਾ ਸਮਝਦੇ ਨੇ। ਲੋੜੀਂਦੜਾ ਸੱਜਣ ਮੇਰਾ, ਅਥਵਾ ਉਹ ਮੇਰਾ ਸੱਜਣ ਵਾਹਿਗੁਰੂ ਪਰਮੇਸ਼ਰ ਸਭ ਦੀਆਂ ਲੋੜਾਂ ਵੀ ਪੂਰੀਆਂ ਕਰਨ ਵਾਲਾ ਹੈ। ਜੋ ਵੀ ਕੋਈ ਚਾਹੁੰਦਾ ਹੈ ਉਹੀ ਵਾਹਿਗੁਰੂ ਪਰਮੇਸ਼ਰ ਦੇ ਦਿੰਦਾ। ਘਰ ਘਰ ਮੰਗਲ ਗਾਵੋ ਨਿਖੇ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਘਟ ਘਟ ਤਿਸਹਿ ਬਸੇਰਾ, ਉਸ ਵਾਹਿਗੁਰੂ ਪਰਮੇਸ਼ਰ ਦਾ ਘਟਾਂ ਘਟਾਂ ਦੇ ਵਿੱਚ ਵਾਸਾ ਹੋ ਰਿਹਾ ਹੈ, ਹਰ ਜੀਵ ਤੇ ਹਰ ਸਰੀਰ ਦੇ ਵਿੱਚ, ਹਰ ਦਿਲ ਵਿੱਚ ਉਹ ਪਰਮਾਤਮਾ ਵਸ ਰਿਹਾ ਹੈ। ਘਰ ਘਰ ਮੰਗਲ ਗਾਵੋ ਨਿਕੇ, ਸਤਿਗੁਰੂ ਕਹਿੰਦੇ ਨੇ ਤੁਸੀਂ ਘਰਾਂ ਘਰਾਂ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਨਿਕੇ ਦਾ ਅਰਥ ਚੰਗੇ, ਭਾਵ ਸੋਹਣੇ ਮੰਗਲ ਖੁਸ਼ੀਆਂ ਦੇ ਗੀਤ ਗਾਓ, ਭਾਵ ਉਹ ਵਾਹਿਗੁਰੂ ਪਰਮੇਸ਼ਰ ਘਟਾਂ ਘਟਾਂ ਦੇ ਵਿੱਚ ਵਸ ਰਿਹਾ ਹੈ ਤੇ ਸਾਰੇ ਉਸ ਨੂੰ ਚਾਹੁੰਦੇ ਵੀ ਨੇ, ਬਈ ਤੁਸੀਂ ਘਰਾਂ ਘਰਾਂ ਦੇ ਵਿੱਚ, ਭਾਵ ਹਰ ਗੁਰਸਿੱਖ ਨੂੰ ਆਪਣੇ ਘਰ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਸੋਹਣੇ ਜਸ ਨੂੰ ਗਾਉਣਾ ਚਾਹੀਦਾ ਹੈ।
ਸੁਖ ਆਰਾਧਨ ਦੁਖ ਆਰਾਧਨ ਬਿਸਰੇ ਨਾ ਕਾਹੂ ਬੇਰਾ,
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਉਸ ਵਾਹਿਗੁਰੂ ਦਾ ਸਿਮਰਨ ਕਿਨ੍ਹਾਂ ਕਿਨ੍ਹਾਂ ਹਾਲਤਾਂ ਵਿੱਚ ਕਰਨਾ ਜ਼ਰੂਰੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੁਖ ਆਰਾਧਨ ਸੁਖ ਦੇ ਵਿੱਚ ਵੀ ਵਾਹਿਗੁਰੂ ਦਾ ਸਿਮਰਨ ਕਰੋ, ਦੁੱਖ ਆਰਾਧਨ ਦੁੱਖ ਵਿੱਚ ਵੀ ਉਸੇ ਨੂੰ ਚੇਤੇ ਕਰੋ, ਸੁਖ ਵਿੱਚ ਵੀ ਵਾਹਿਗੁਰੂ ਨੂੰ ਚੇਤੇ ਕਰੋ, ਦੁੱਖ ਵਿੱਚ ਵੀ ਉਸ ਨੂੰ ਆਰਾਧੋ। ਬਿਸਰਣਾ ਕਾਹੂ ਬੇਰਾ, ਕਿਸੇ ਵੀ ਵੇਲੇ, ਬੇਰਾ ਦਾ ਅਰਥ ਕਿਸੇ ਵੀ ਸਮੇਂ, ਕਿਸੇ ਵੀ ਸਮੇਂ ਉਹ ਵਾਹਿਗੁਰੂ ਪਰਮੇਸ਼ਰ ਭੁੱਲਣਾ ਨਹੀਂ ਚਾਹੀਦਾ।